ਭਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਨਿੱਕੀ ਜੋਤ ਦੇ ਵਿੱਚ ਬੈਠੇ ਹਾਂ। ਗੁਰੂ ਪਿਆਰੇ ਸਤਸੰਗ ਜੀਓ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ
ਫਤਿਹ। ਆਓ ਆਪਾਂ ਹੁਣ ਗੁਰਬਾਣੀ ਵਿਚਾਰ ਦੇ ਸਮੇਂ ਦੀ ਗੁਰਮੁਖ ਪਿਆਰੇ ਬਾਬੂ ਜੀ ਹੋਰਾਂ ਦੁਆਰਾ ਜੋ ਆਤਮਿਕ ਲਿਖੀਆਂ ਸਾਨੂੰ ਬਖਸ਼ਿਸ਼ ਕੀਤੀਆਂ ਹਨ, ਗੁਰਬਾਣੀ ਦੀ ਰੋਸ਼ਨੀ ਦੇ ਵਿੱਚ, ਗੁਰਬਾਣੀ ਦੀ ਅਗਵਾਈ ਹੈ। ਆਓ ਇਹਨਾਂ ਗੁਰਬਾਣੀ ਵਿਚਾਰ ਦੀਆਂ ਲੜੀਆਂ ਦੇ ਵਿੱਚੋਂ ਇੱਕ ਲੜੀ ਆਪਾਂ ਇੱਥੇ ਸਰਵਣ ਕਰਾਂਗੇ ਪਿਆਰ ਨਾਲ। ਵਿਸ਼ਾ ਹੈ ਸੰਗਤ, ਸਤ ਸੰਗਤ ਕੈਸੀ ਜਾਣੀਏ, ਭਾਗ ਤੀਜਾ। ਅਕਾਲ ਪੁਰਖ ਨੇ ਇਹ ਕਾਇਨਾਤ ਅਥਵਾ ਵੱਡ ਖੇਲ ਤਮਾਸ਼ਾ ਆਪਣੇ ਕਵਾਓ ਅਥਵਾ ਹੁਕਮ ਦੁਆਰਾ ਰਚਿਆ, ਜਿਸ ਨੂੰ ਉਹ ਆਪ ਹੀ ਦੇਖ ਕੇ ਚਾਓ ਵਿੱਚ ਪ੍ਰਸੰਨ ਹੋ ਰਿਹਾ ਹੈ। ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਖਸੇ ਵੇ ਪ੍ਰਭਾਵ। ਜਿਵ ਜਿਵ ਹੁਕਮ ਤਿਵੇ ਤਿਵਕਾਰ, ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਢਾਲ ਜੀਓ। ਕੀਤਾ ਵੇਖੇ ਸਾਹਿਬ ਆਪਣਾ ਕੁਦਰਤ ਕਰੇ ਵਿਚਾਰ, ਆਪੇ ਵੇਖ ਵਿਕਸਦਾ ਪਿਆਰਾ ਕਰ ਚੋਜ ਵੇਖੇ ਪ੍ਰਭ ਆਪੇ। ਜਿਨ ਉਪਾਈ ਰੰਗ ਰਵਾਈ, ਬੈਠਾ ਵੇਖੇ ਵੱਖ ਅਕੇਲਾ। ਵੇਖੇ ਵਿਕਸੇ ਸਭ ਰੰਗ ਮਾਣੇ, ਰਚਨ ਕੀਨਾ ਇੱਕ ਅਖਾੜਾ। ਬੱਚੇ ਗੁੱਡੀਆਂ ਪਟੋਲੇ ਆਦਿ ਬਣਾ ਕੇ ਚਾਓ ਨਾਲ ਖੇਲਦੇ ਹਨ ਅਤੇ ਪ੍ਰਸੰਨ ਹੁੰਦੇ ਹਨ ਅਤੇ ਫਿਰ ਆਪ ਹੀ ਤੋੜ ਦਿੰਦੇ ਹਨ। ਇਹ ਬੱਚਿਆਂ ਦੇ ਖੇਲ ਇਲਾਹੀ ਵੱਡ ਖੇਲ ਤਮਾਸ਼ੇ ਦੀ ਰਚਨਾਵਲੀ ਦਾ ਹੀ ਸੰਕੇਤ ਹੈ। ਤੁਦ ਆਪੇ ਸਿਸ਼ਟ ਸਭ ਉਪਾਏ ਜੀ, ਤੁਦ ਆਪੇ ਸਿਰਜ ਸਭ ਗੋਈ, ਟੱਡੇ ਟਾਹੇ ਉਸਾਰੇ ਆਪੇ, ਜਿਉਂ ਤਿਸ ਭਾਵੈ ਤਿਵੇ ਕਰੇ। ਫਰਕ ਸਿਰਫ ਇਹ ਹੈ ਕਿ ਬੱਚਿਆਂ ਦੇ ਬਣਾਏ ਹੋਏ ਗੁੱਡੀਆਂ ਪਟੋਲੇ ਤਾਂ ਨਿਰਜੀਵ ਹਨ, ਪਰ ਅਕਾਲ ਪੁਰਖ ਨੇ ਆਪਣੇ ਰਚੇ ਹੋਏ ਜੀਵ ਵਿੱਚ ਆਪਣੀ ਜੋਤ ਪ੍ਰਵੇਸ਼ ਕਰਕੇ ਉਹਨਾਂ ਨੂੰ ਆਪਣੀ ਜੀਵਨ ਰੌਂ ਅਥਵਾ ਨਾਮ ਦੀ ਸੂਤ ਵਿੱਚ ਪਰੋ ਦਿੱਤਾ। ਸਗਲ ਸਮੱਗਰੀ ਤੁਮਰੇ ਸੂਤਰ ਤਾਰੀ, ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਿਮੰਡ, ਨਾਮ ਕੇ ਤਾਰੇ ਆਗਾਸ ਪਾਤਾਲ, ਨਾਮ ਕੇ ਤਾਰੇ ਸਗਲ ਆਕਾਰ, ਨਾਮ ਕੇ ਤਾਰੇ ਪੂਰੀਆਂ ਸਭ ਪਵਨ, ਆਪਣ ਸੂਤ ਸਭ ਜਗਤ ਪਰੋਏ, ਆਪੇ ਸੂਤ ਆਪੇ ਬਹੁਮਣੀਆਂ ਕਰ ਸਕਤੀ ਜਗਤ ਪਰੋਏ। ਇਸ ਜੀਵਨ ਰੌਂ ਅਥਵਾ ਨਾਮ ਦੀ ਪ੍ਰੀਤ ਡੋਰੀ ਵਿੱਚ ਸਾਰੇ ਜੀਵ ਪਰੋਤੇ ਹੋਏ ਹਨ ਅਤੇ ਇਸੇ ਪ੍ਰੀਤ ਡੋਰੀ ਰਾਹੀਂ ਸਾਰਿਆਂ ਜੀਵਾਂ ਦਾ ਇੱਕ ਦੂਜੇ ਨਾਲ ਅਤੇ ਅਕਾਲ ਪੁਰਖ ਨਾਲ ਸੰਬੰਧ, ਮੇਲਜੋਲ, ਸੰਗ ਅਤੇ ਸੰਗਤ ਬਣੀ ਹੋਈ ਹੈ। ਇਸੇ ਨਾਮ ਡੋਰੀ ਅਥਵਾ ਆਤਮਿਕ ਸੂਤ ਦੁਆਰਾ ਹੀ ਜੀਵਾਂ ਦਾ ਆਪਸ ਵਿੱਚ ਅਤੇ ਆਪਣੇ ਕਰਤੇ ਅਕਾਲ ਪੁਰਖ ਵਿਚਕਾਰ ਪਿਆਰ ਦੀ ਖਿੱਚ, ਪ੍ਰੀਤ ਦੀ ਡੋਰੀ ਅਤੇ ਪ੍ਰੇਮ ਦੀ ਤਾਂਗ ਦੁਆਰਾ ਆਤਮਿਕ ਸਾਂਝ, ਆਤਮਿਕ ਵਣਜ ਵਪਾਰ, ਲੇਵਾ ਦੇਵੀ ਅਤੇ ਲਾਹ ਬਣਿਆ ਹੋਇਆ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਸੂਤ ਏਕ ਮਣ ਸਤ ਸਹੰਸ ਜੈਸੇ, ਓਤ ਪੋਤ ਪ੍ਰਭ ਸੋਈ। ਇਕਤ ਸੂਤ ਪਰੋਏ ਜੋਤ ਸੰਸਾਰੀਏ, ਆਪੇ ਅੰਡਰ ਜੇਰਜ ਸੇਤਜ ਉਤਪਜ, ਆਪੇ ਖੰਡ ਆਪੇ ਸਭ ਲੋਏ। ਆਪੇ ਸੂਤ ਆਪੇ ਬਹੁਮਣੀਆਂ ਕਰ ਸਕਤੀ ਜਗਤ ਪਰੋਏ। ਇਲਾਹੀ ਜੀਵਨ ਰਹੁ ਅਥਵਾ ਨਾਮ ਨਾਲ ਜੀਵ ਦਾ ਆਤਮਿਕ ਸੰਬੰਧ, ਮੇਲਜੋਲ, ਸਾਂਝ, ਸੰਗਤ ਅਤੇ ਲੇਵਾ ਦੇਵੀ ਜੀਵ ਦੀ ਚੇਤਨਤਾ, ਜੀਵ ਦੇ ਧਿਆਨ, ਯਾਦ, ਸਿਮਰਨ, ਵਿਸ਼ਵਾਸ, ਸ਼ਰਧਾ ਪਾਵਣੀ ਅਤੇ ਪ੍ਰੇਮ ਸਵੈਪਣਾ ਰਾਹੀਂ ਉਪਜਦੀ, ਪਲਦੀ, ਮੌਲਦੀ, ਦ੍ਰਿੜ ਹੁੰਦੀ ਹੋਈ ਇਹ ਪ੍ਰਕਾਸ਼ ਕਰਦੀ ਹੈ। ਦੂਜੇ ਲਫਜ਼ਾਂ ਵਿੱਚ ਅਕਾਲ ਪੁਰਖ ਅਥਵਾ ਨਾਮ ਦੀ ਹੋਣ ਦੀ ਬਾਬਤ ਸਾਡੇ ਮਨ ਵਿੱਚ ਅਹਿਸਾਸ, ਵਿਸ਼ਵਾਸ, ਸ਼ਰਧਾ ਭਾਵਣੀ, ਪ੍ਰੇਮ ਸਵੈਪਣਾ ਅਤੇ ਜਾਗਰਤੀ ਸਾਡੀ ਚਿੰਤਤਾ ਅਥਵਾ ਧਿਆਨ ਦੁਆਰਾ ਹੀ ਹੋ ਸਕਦੀ ਹੈ। 84 ਲੱਖ ਜੂਨਾਂ ਵਿੱਚ ਵੀ ਜੀਵਨ ਰਹੁ ਅਥਵਾ ਨਾਮ ਰਵ ਰਿਹਾ ਭਰਪੂਰ ਹੈ, ਪਰ ਉਹਨਾਂ ਦੀ ਚੇਤਨਤਾ ਅਥਵਾ ਅਹਿਸਾਸ ਕਰਨ ਦੀ ਸ਼ਕਤੀ ਅਤਿ ਠੁੱਲੀ ਅਤੇ ਨੀਵੀਂ ਹੋਣ ਕਰਕੇ ਉਹਨਾਂ ਨੂੰ ਅੰਤਰ ਆਤਮੇ ਰਵ ਰਹੀ ਜੀਵਨ ਰਹੁ ਅਥਵਾ ਸ਼ਬਦ ਅਤੇ ਨਾਮ ਦਾ ਅਹਿਸਾਸ ਜਾਂ ਵਿਸ਼ਵਾਸ ਨਹੀਂ ਹੋ ਸਕਦਾ। 84 ਲੱਖ ਜੂਨਾਂ ਦੇ ਮੁਕਾਬਲੇ 'ਤੇ ਇਨਸਾਨ ਦੀ ਚੇਤਨਤਾ ਅਥਵਾ ਅਹਿਸਾਸ ਸ਼ਕਤੀ ਅਤਿ ਸੂਖਮ ਅਤੇ ਤੀਖਣ ਹੈ, ਜਿਸ ਕਰਕੇ ਇਨਸਾਨ ਦੀ ਚੇਤਨਤਾ ਹੀ ਕੋਮਲ ਦੈਵੀ ਭਾਵਨਾਵਾਂ ਨੂੰ ਮਹਿਸੂਸ ਕਰ ਸਕਦੀ ਹੈ ਅਤੇ ਇਹਨਾਂ ਦਾ ਆਤਮਿਕ ਰਸ ਅਤੇ ਪ੍ਰੇਮ ਸਵੈਪਣਾ ਮਾਣ ਸਕਦੀ ਹੈ। ਜਦੋਂ ਸਾਡੇ ਅੰਦਰ ਅਹਿਸਾਸ ਸ਼ਕਤੀ ਜਾਂ ਚੇਤਨਤਾ ਠੁੱਲੀ ਅਤੇ ਨੀਵੀ ਹੋਵੇ ਤਾਂ ਅਸੀਂ ਪਸ਼ੂ ਸਮਾਨ ਹੋ ਜਾਂਦੇ ਹਾਂ ਅਤੇ ਪਸ਼ੂਆਂ ਵਾਂਗ ਆਪਣੇ ਅੰਤਿਸ਼ਕਰਨ ਅਤੇ ਨੀਵੇਂ ਖਿਆਲਾਂ ਦੇ ਪ੍ਰਾਇਣ ਹੋ ਕੇ ਅਚੇਤ ਹੀ ਨੀਵੇਂ ਕਰਮ ਕਰਦੇ ਰਹਿੰਦੇ ਹਾਂ। ਜੋ ਨਾ ਸੁਣੇ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗ ਜੋਨ ਤੇ ਮੰਦਾ, ਰਤਨ ਤਿਆਗ ਕੌਡੀ ਸੰਗ ਰਚੇ, ਸਾਚ ਛੋੜ ਝੂਠ ਸੰਗ ਮਚੇ, ਜੋ ਛੱਡਣਾ ਸੋ ਅਸਥਿਰ ਕਰ ਮਾਨੇ, ਜੋ ਹੋਵਣ ਸੋ ਦੂਰ ਪਰਾਨੇ, ਛੋੜ ਜਾਏ ਤਿਸਕਾ ਸ਼ਰਮ ਕਰੇ, ਸੰਗ ਸਹਾਈ ਤਿਸ ਪਰਾਨੇ, ਚੰਦਨ ਲੇਪ ਉਤਾਰੇ ਧੋਏ, ਗਰਦ ਪ੍ਰੀਤ ਪਸੰਦ ਖੰਗੋਏ, ਮਨਮੁਖ ਅੰਦਲੇ ਗੁਰਮਤ ਨਾ ਪਾਈ, ਪਸੂ ਪਏ ਅਭਿਮਾਨ ਨਾ ਜਾਏ। ਕਈ ਵਾਰੀ ਆਪਣੀਆਂ ਨੀਵੀਆਂ ਵਾਸ਼ਨਾਵਾਂ ਦੇ ਅਸਰ ਹੇਠ ਅਸੀਂ ਪਸ਼ੂਆਂ ਤੋਂ ਵੀ ਨੀਵੇਂ ਕਰਮ ਕਰਦੇ ਹਾਂ ਅਤੇ ਨਤੀਜੇ ਭੁਗਤਦੇ ਹਾਂ। ਜਿਉਂ ਕੂਕਰ ਹਰਕਾਇਆ ਧਾਵੇ ਦਹਿ ਦਿਸ ਜਾਏ, ਲੋਭੀ ਜੰਤ ਨ ਜਾਣੇ, ਪੱਕ ਅਪੱਕ ਸਭ ਖਾਏ, ਦੂਜੇ ਲੱਗੇ ਪੱਚ ਮੂਏ, ਮੂਰਖ ਅੰਧ ਗਵਾਰ, ਬਿਸਟਾ ਅੰਦਰ ਕੀਟਸੇ, ਪੈ ਪਚੇ ਵਾਰੋਂ ਵਾਰ, ਕੂਕਰ ਸੁੱਕਰ ਕਹੀਏ ਕੁੜਿਆਰਾ, ਭੌਂਕ ਮਰੇ ਭੌਂ ਭੌਂ ਪਹਾਰਾ, ਮਨ ਤਨ ਝੂਠੇ ਕੂੜ ਕਮਾਵੇ, ਦੁਰਮਤ ਦਰਗੇ ਹਾਰਾ, ਤ੍ਰਿਕ ਖਾਣਾ ਤ੍ਰਿਕ ਪਹਿਨਣਾ, ਜਿੰਨਾ ਦੂਜੇ ਪਾਏ ਪਿਆਰ, ਬਿਸਟਾ ਕੇ ਕੀੜੇ ਬਿਸਟਾ ਰਾਤੇ, ਮਰ ਜੰਮੇ ਹੋਏ ਖੁਆਰ, ਨਾਨਕ ਸੇ ਨਰ ਅਸਲ ਖਰ, ਜੋ ਬਿਨ ਗੁਣ ਗਰਭ ਗ੍ਰੰਥ। ਇਸ ਤਰ੍ਹਾਂ ਸਾਡੇ ਮਨ ਵਿੱਚ ਅਕਾਲ ਪੁਰਖ ਦੀ ਭੁੱਲ ਵਾਪਰ ਜਾਂਦੀ ਹੈ ਤੇ ਸਾਡੀ ਚੇਤਨਤਾ ਵਿੱਚੋਂ ਨਾਮ ਦੀ ਜੀਵਨ ਰਹੁ ਦਾ ਅਹਿਸਾਸ ਜਾਂ ਵਿਸ਼ਵਾਸ ਉੱਡ ਜਾਂਦਾ ਹੈ ਜਾਂ ਉਪਰਾ ਜਾ ਜਾਂਦਾ ਹੈ, ਜਿਸ ਦਾ ਕਾਰਨ ਜੀਵ ਦੀ ਆਤਮਿਕ ਮੰਡਲ ਨਾਲੋਂ ਚੇਤਨ ਸੰਬੰਧ ਟੁੱਟ ਜਾਂਦਾ ਹੈ ਅਤੇ ਨਾਮ ਦੀ ਜੀਵਨ ਰਹੁ ਨਾਲ ਸਾਡੀ ਸਾਂਝ, ਸਾਡੀ ਸੰਗਤ, ਲੇਵਾ ਦੇਵੀ ਨਹੀਂ ਹੋ ਸਕਦੀ ਅਤੇ ਅਸੀਂ ਆਪਣੇ ਇਲਾਹੀ ਵਿਰਸੇ ਤੋਂ ਵਾਂਝੇ ਹੋ ਜਾਂਦੇ ਹਾਂ। ਇਲਾਹੀ ਮੰਡਲ ਦੀ ਪੀ ਡੋਰੀ ਵਿੱਚੋਂ ਨਿਕਲ ਕੇ ਜੀਵ ਆਤਮਿਕ ਮਾਲਾ ਦੇ ਬਾਕੀ ਮਣਕਿਆਂ ਅਥਵਾ ਗੁਰਮੁਖ ਪਿਆਰਿਆਂ ਦੀ ਚੇਤਨਤਾ ਨਾਲੋਂ ਵੀ ਵਿਛੜ ਜਾਂਦਾ ਹੈ ਅਤੇ ਉਹਨਾਂ ਦੀ ਦੈਵੀ ਦਾਨਵਿਕ ਸ਼ਖਸੀਅਤ ਨਾਲ ਅੰਤਰ ਆਤਮੇ ਮੇਲ ਜੋਲ ਸਾਂਝ ਸੰਗਤ ਵਣਜ ਵਪਾਰ ਅਤੇ ਲੇਵਾ ਦੇਵੀ ਵੀ ਨਹੀਂ ਹੋ ਸਕਦੀ। ਇਸ ਤਰ੍ਹਾਂ ਭੁੱਲ ਦੁਆਰਾ ਆਤਮਿਕ ਸੋਮੇ ਅਕਾਲ ਪੁਰਖ ਅਥਵਾ ਨਾਮ ਅਤੇ ਸੰਗਤ ਨਾਲੋਂ ਟੁੱਟ ਕੇ ਮਾਇਕੀ ਮੰਡਲ ਵਿੱਚ ਆਪਣੇ ਆਪ ਨੂੰ ਅਡਰੀ ਹਸਤੀ ਸਮਝਦਾ ਹੈ, ਜਿਸ ਕਾਰਨ ਉਸ ਨੂੰ ਇਕੱਲਾਪਣ ਮਹਿਸੂਸ ਹੁੰਦਾ ਹੈ। ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆਂ, ਤਨ ਇਕਲੜੀ ਜੀਓ ਬਿਣ ਨਾਮ ਪਿਆਰੇ, ਨਾਨਕ ਗੁਰੂ ਨ ਚੇਤਨੀ ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉਂ ਸੁੰਝੇ ਅੰਦਰ ਖੇਤ, ਆਪ ਕਮਾਣੇ ਵਿਛੜੀ ਦੋਸ ਨ ਕਾਹੂ ਦੇਣ, ਮਨਮੁਖ ਸਦਾ ਵਿਛੜੇ ਫਿਰੇ, ਕੋਈ ਨਾ ਕਿਸੇ ਨਾਲ ਵਿਦਨ ਕੋਈ ਮੁੰਦ ਅਕੇਲੀ, ਨਾ ਕੋ ਸਾਥੀ ਨਾ ਕੋ ਬੇਲੀ। ਉਦਾਹਰਣ ਦੇ ਤੌਰ ਤੇ ਜਦ ਤਾਈ ਕੋਈ ਮਣਕਾ ਮਾਲਾ ਵਿੱਚ ਪਰੋਤਾ ਹੋਇਆ ਹੁੰਦਾ ਹੈ, ਤਦ ਤਾਈ ਉਹ ਮਾਲਾ ਦੇ ਮਣਕਿਆਂ ਦੇ ਪਰਿਵਾਰ ਦਾ ਮੈਂਬਰ ਹੁੰਦਾ ਹੈ ਅਤੇ ਸਮੁੱਚੀ ਮਾਲਾ ਦੀ ਸੁਹੱਪਣ ਵਡਿਆਈ ਕਦਰ ਕੀਮਤ ਵਿੱਚ ਹਰ ਇੱਕ ਮਣਕੇ ਦਾ ਹਿੱਸਾ ਜਾਂ ਵਿਰਸਾ ਹੁੰਦਾ ਹੈ। ਪਰ ਮਾਲਾ ਤੋਂ ਨਿਕਲ ਕੇ ਇਕੱਲੇ ਮਣਕੇ ਦੀ ਕੋਈ ਵਡਿਆਈ ਜਾਂ ਕਦਰ ਕੀਮਤ ਨਹੀਂ ਹੁੰਦੀ, ਬਲਕਿ ਉਹ ਮਣਕਾ ਆਪ ਨੂੰ ਸਹੇੜੀ ਇਕੱਲ ਵਿੱਚ ਝੂਰਦਾ ਅਤੇ ਖੁਆਰ ਹੁੰਦਾ ਹੈ। ਇਸ ਤਰ੍ਹਾਂ ਜਦ ਜੀਵ ਨਾਮ ਦੀ ਪ੍ਰੀਤ ਟੋਰੀ ਵਿੱਚ ਪਰੋਤਾ ਹੁੰਦਾ ਹੈ ਤਾਂ ਉਹ ਆਤਮਿਕ ਮੰਡਲ ਦੇ ਸਾਰੇ ਗੁਣਾਂ ਅਤੇ ਵਡਿਆਈਆਂ ਦਾ ਸਾਂਝੀਵਾਲ ਹੁੰਦਾ ਹੈ ਅਤੇ ਨਾਮ ਵਿੱਚ ਪਰੋਤੇ ਸਤਸੰਗੀਆਂ ਸੰਤ ਮੰਡਲੀ ਅਥਵਾ ਨਾਨਕ ਪਰਿਵਾਰ ਦਾ ਮੈਂਬਰ ਹੁੰਦਾ ਹੈ ਅਤੇ ਉਹਨਾਂ ਦੀ ਦੈਵੀ ਸੰਗਤ ਦੁਆਰਾ ਆਤਮਿਕ ਲੇਵਾ ਦੇਵੀ ਕਰਦਾ ਅਤੇ ਲਾਹਾ ਲੈਂਦਾ ਹੈ। ਤਨ ਮਨ ਮੌਲਿਆ ਰਾਮ ਸਿਓ ਸੰਗ ਸਾਧ ਸਹੇਲੜੀਆਂ, ਸੁਖ ਬੈਸੋ ਸੰਤ ਸੱਜਣ ਪਰਿਵਾਰ, ਹਰਤਨ ਖੱਟਿਓ ਜਾ ਕਾ ਨਾ ਹੀ ਸਮਾ, ਸੰਤਨ ਸਿਓ ਮੇਰੀ ਲੇਵਾ ਦੇਵੀ, ਸੰਤਨ ਸਿਓ ਵਿਵਹਾਰਾ, ਸੰਤਨ ਸਿਓ ਹਮਲਾ ਖਾਟਿਆ, ਹਰ ਭਗਤ ਪਰੇ ਪੰਡਾ, ਮੋਹਿ ਨਿਰਗੁਣ ਕੋ ਕੋਈ ਨਾ ਰਾਖੇ, ਸੰਤਾਂ ਸੰਗ ਸਮਾਣ, ਕਹੋ ਨਾਨਕ ਗੁਰ ਚਲਤ ਦਿਖਾਇਆ, ਮਨ ਮਦੇ ਹਰ ਹਰ ਰਾਮ, ਨਾਨਕ ਹਰ ਜਸ ਹਰ ਗੁਣ ਲਾਹਾ, ਸਤ ਸੰਗਤ ਸੱਚ ਫਲ ਪਾਇਆ, ਹੀਰੇ ਹੀਰਾ ਵੇਦਿਆ ਰਤਨ ਮਾਲ, ਸਤ ਸੰਗਤ ਚੰਗੀ ਗੁਰ ਭਾਈ ਰਤਨਾ ਦੀ ਮਾਲਾ, ਗੁਰਸਿੱਖ ਰਤਨ ਪਦਾਰਥਾ, ਸਾਧ ਸੰਗਤ ਮਿਲ ਮਾਲ ਪਰੋਈ। ਖਤਰਨਾਕ ਮੁਜ਼ਰਮਾਂ ਲਈ ਕਾਲ ਕੋਠਰੀ ਜਾਂ ਇਕੱਲ ਵਿੱਚ ਕੈਦ ਕੀਤਾ ਜਾਂਦਾ ਹੈ। ਇਹ ਇਕੱਲ ਅਤ ਦੁਖਦਾਈ ਅਤੇ ਅਸਹਿ ਹੁੰਦੀ ਹੈ। ਇਸ ਤਰ੍ਹਾਂ ਜਦ ਜੀਵ ਨਾਮ ਨਾਲੋਂ ਟੁੱਟ ਕੇ ਮਾਇਕੀ ਮੰਡਲ ਵਿੱਚ ਪ੍ਰਵਿਰਤ ਹੁੰਦਾ ਹੈ ਤਾਂ ਉਸ ਨੂੰ ਹੋਮੇ ਦੇ ਦੀਰਕ ਰੋਗ ਅਥਵਾ ਦੂਜੇ ਭਾਵ ਦਾ ਭਰਮ ਚਿੰਬੜ ਜਾਂਦਾ ਹੈ ਅਤੇ ਉਹ ਆਪਣੇ ਆਪ ਮੈਂ ਮੇਰੀ ਦੀ ਕਾਲ ਕੋਠੀ ਜਾਂ ਇਕੱਲ ਵਿੱਚ ਕੈਦ ਰਹਿੰਦਾ ਹੈ ਅਤੇ ਸਾਰੀ ਉਮਰ ਚਿੰਤਾ ਫਿਕਰ ਡਰ ਪੈ ਦੇ ਅਗਨ ਸੋਕ ਸਾਗਰ ਵਿੱਚ ਸੜਦਾ ਅਤੇ ਬਲਦਾ ਰਹਿੰਦਾ। ਜੋ ਜੀ ਹਰ ਤੇ ਵਿਛੜੇ ਸੇ ਸੁੱਖ ਨਾ ਵਸਣ ਪੈਣ, ਬਾਜ ਗੁਰੂ ਫਿਰੇ ਬਿਨ ਲਾਦੀ ਦੂਜੇ ਪਾਏ ਖੁਆ, ਜਿਸਨੂੰ ਕਰਤਾ ਵਿਸਰੇ ਤਿਸੇ ਵਿਛੋੜਾ ਸੋਗ ਜੀਓ, ਬਿਸ਼ਰਤ ਕਿਉਂ ਜੀਵੇ ਓਏ ਜੀਵਨ, ਜਿਨ ਕੋ ਬਿਸਰੇ ਮੇਰਾ ਰਾਮ ਪਿਆਰਾ, ਸੋ ਮੂਏ ਮਰ ਜਾਏ। ਮੋਹ ਮਾਇਆ ਵਿੱਚ ਗਲਤਾਨ ਹੋਏ ਜੀਵ ਨੂੰ ਉੱਚੀ ਸੁੱਚੀ ਦੈਵੀ ਸੰਗਤ ਨਹੀਂ ਪਾਉਂਦੀ। ਜੇ ਕਿਤੇ ਦੇਖਾ ਦੇਖੀ ਜਾਂ ਰਿਵਾਜਣ ਸੰਗਤ ਵਿੱਚ ਜਾਂਦਾ ਵੀ ਹੈ ਤਾਂ ਸ਼ਰਧਾ ਭਾਵਨੀ ਨਾ ਹੋਣ ਕਰਕੇ ਉਹ ਸੰਗਤ ਵਿੱਚੋਂ ਕੋਈ ਲਾਹਾ ਨਹੀਂ ਲੈ ਸਕਦਾ। जिनकी चित कठोर है से बहे न सतगुर पास उत्थे सच वरतदा कुड़ियारा चित उदास। ओए वल छल कर झत कढ दे फिर जाए बहे कुड़ियारा पास विच सच्चे कूड़ न गड़ी मन वेखो को निर्जास। कुड़ियार कुड़ियारी जाए रले सच्यार सिख बैठे सतगुर पास। कलर खेती बीजिए क्यों लाहा पावे मनुख सच न भीजई कूड़ कूड़ गड़ावे। सच्चा साहु सच्चे बन जारे उथे कूड़े ना टिकन उन्ना सच ना पावई दुखी माए पचन। हर के लोग राम जन नीके भागहीन ना सुखाए ज्यो ज्यो राम कहे जन उच्चे नर निंदक डंस गदाए। काम क्रोध तिश्ना अत जरे साध संगत कभू नहीं करे। कबीर पापी भगत ना पावई हर पूजा ना सुहाए माखी चंदन पर हरे जय बिगन तह जा। साध संगत गुर शब्द सुन गुरमुख पंथ ना चाल चलन दे कपट स्नेही फल ना लहंदे। जद अकाल पुरख की याद जीव की चेतनता विचों निकल जावे जां ढिल्ली पै जावे अथवा विश्वास घट जावे तां होमे दी मैं मेरी अथवा दूजा भाव का वर्त वर्तारा हो जाता है। इस दूजे भाव अथवा हौंधारी चेतनता द्वारा मैं मेरी खुदगर्जी ईरखा द्वैत वैर विरोध काम क्रोध लोभ मोह हंकार आदि सारिया मायकी वाशनावां सहज ही जीव नूं आचमणदियां जिन्हां दे अभ्यास नाल साडे मन उत्ते भरम की काई अथवा मायकी मैल चढ़दी जांदी है अते असीं आत्मिक मंडल तों होर भी दुरिड्डे अते अशब्द हुंदे जांदे हां। हर एक जीव दे मायकी ख्याल समझ निश्चय अड अड होण करके साडे जीवन दे तजर्बे जां एक्सपीरियंस भी विलक्खण हुंदे हन अते साडे अंतिशकरण दी रंगत भी भिन्न भिन्न हुंदी है। इसे कारण हौंतारी नाम नालों टुट्टिया जीवां दी सोचनी समझ ख्याल निश्चय शब्दा रीझां आसां स्वाद कर्म धर्म अते किरिया अथवा जीवन दे सारिया अंगां विच अंतर जां फर्क हुंदा है। माइकी जीवन दे इस अंतर दी वजह नाल जीवां दा आपस विच मतभेद वाद विवाद झगड़े लड़ाइयां खून खराबे अते जुल्म होने लाजमी हैं जिसका प्रतक्ष सबूत साडे दिलां विच साडे घरां विच परिवारां विच संबंधियां विच साडे विद्यक अस्थानां विच धार्मिक अस्थानां विच धर्मां विच सरकारी महकमियां विच कौमां विच देशां विच विश्व विच प्रगट पहारे दिस रहा है। दूजे लफ्जां विच जब ताईं साडे मन दा रुख आत्म प्राण हुंदा है तां असीं नाम दी अनंत दुनी विच मस्त होके अकाल पुरख दी प्रीत डोरी विच प्रोते हुंदे हां अते हुकम अथवा इलाही पाणे नाल सुर होए संगियां साथियां अथवा साध संत गुरमुख प्यारियां महापुरखां दी संगत विच अमृत भोजन अथवा नाम दी सांझ लेवा देवी वणज वपार अते सौदा करदे हां लाहा लै के आत्मिक आनंद माणदे हां। इस दे एन उल्ट इलाही पीत डोरी विच्चों निकल के अथवा अकाल पुरख नूं भुल के असीं सच्ची सुच्ची आत्मिक साध संगत अथवा सत्संगत तों वांझे रहिंदे हां अते मनमुख बण के माइकी मंडल दे ਬਿਕਮ ਸੋਕ ਸਾਗਰ ਅਥਵਾ ਭੌਜਲ ਬਿਕਮ ਅਸਗਾਹ ਵਿੱਚ ਪਲਚ ਪਲਚ ਕੇ ਮਰਦੇ ਜੰਮਦੇ ਅਤੇ ਨਰਕ ਭੋਗਦੇ ਹਾਂ। ਸਾਧ ਸੰਗਤ ਸਿਉ ਸੰਗ ਨਾ ਕੀਆ ਬਹੁ ਜੋਨੀ ਦੁੱਖ ਪਾਵੇ। ਜਿਨ ਸਤਿਗੁਰ ਸੰਗਤ ਸੰਗ ਨਾ ਪਾਇਆ ਸੇ ਭਾਗਹੀਨ ਪਾਪੀ ਜਮ ਖਾਇਆ। ਮੋਹ ਰੋਗ ਸੋਗ ਤਨ ਬਾਧਿਓ ਬਹੁ ਜੋਨੀ ਭਰਮਾਈਏ। ਟਿਕਨ ਨਾ ਪਾਵੇ ਬਿਨ ਸਤ ਸੰਗਤ ਕਿਸ ਆਗੇ ਜਾਏ ਵਾਈਏ। ਸਾਧ ਸਮਾ ਸਭਾ ਮੇ ਸਹਿਜ ਨ ਚਾਖਿਆ ਜੇਬਾ ਰਸ ਨਹੀਂ ਰਾਈ। ਮਨ ਤਨ ਧਨ ਆਪਣਾ ਕਰ ਜਾਣਿਆ ਦਰ ਕੀ ਖਬਰ ਨਾ ਪਾਈ। ਅੱਖੀ ਮੀਟ ਚੱਲਿਆ ਅੰਧਿਆਰਾ ਕਰ ਦਰ ਕਿਸੇ ਨਾ ਪਾਈ। ਜਮਦਰ ਬੱਧਾ ਠੌਰ ਨਾ ਪਾਵੇ ਆਪਣਾ ਕੀਆ ਕਮਾਈ। ਸਾਧ ਸੰਗਤ ਬਿਨ ਭਰਮ ਹੋਈ ਕਰਤੀ ਕਰਮ ਅਨੇਕ। ਕੋਮਲ ਬੰਧਨ ਬਾਧਿਆ ਨਾਨਕ ਕਰਮੇ ਨੇ। ਮਨਮੁਖ ਆਵੇ ਮਨਮੁਖ ਜਾਵੇ ਮਨਮੁਖ ਫਿਰ ਫਿਰ ਚੋਟਾਂ ਖਾਵੇ। ਜਿਤਨੇ ਨਰਕ ਸੇ ਮਨਮੁਖ ਭੋਗੇ ਗੁਰਮੁਖ ਲੇਪ ਨਮਾਸਾ ਹੈ। ਜੀਵ ਦੇ ਅੰਤਰ ਆਤਮੇ ਇਲਾਹੀ ਜੋਤ ਹੋਣ ਕਰਕੇ ਜੀਵ ਦੀ ਚੇਤਨਤਾ ਅਥਵਾ ਅੰਤਿਸ਼ ਕਰਨ ਦੀਆਂ ਗਹਿਰਾਈਆਂ ਵਿੱਚ ਪ੍ਰੀਤ ਪ੍ਰੇਮ ਪਿਆਰ ਦੀ ਖਿੱਚ ਅਣਜਾਣੇ ਹੀ ਗੁੱਝੀ ਤੌਰ ਤੇ ਪ੍ਰਵਿਰਤ ਹੈ। ਇਸ ਕਰਕੇ ਮਾਇਕੀ ਮੰਡਲ ਵਿੱਚ ਵੀ ਜੀਵਾਂ ਦਾ ਆਪਸ ਵਿੱਚ ਮਾਨਸਿਕ ਖਿੱਚ ਅਤੇ ਭਾਈਚਾਰਕ ਮੇਲ ਜੋਲ ਬਣਿਆ ਰਹਿੰਦਾ ਹੈ, ਜਿਸ ਨੂੰ ਮੋਹ ਆਖਿਆ ਜਾਂਦਾ ਹੈ। ਇਹ ਮੋਹ ਕਾਇਨਾਤ ਦੀਆਂ ਸਾਰੀਆਂ ਜੂਨਾਂ ਵਿੱਚ ਪ੍ਰਵਿਰਤ ਹੈ। ਇਸੇ ਕਰਕੇ ਜਾਨਵਰ ਪੰਛੀ ਆਦਿ ਟੋਲਿਆਂ ਜਾਂ ਡਾਰਾਂ ਵਿੱਚ ਰਹਿੰਦੇ ਹਨ ਅਤੇ ਇਨਸਾਨ ਪਰਿਵਾਰਾਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਇਕੱਠੇ ਸਮਾਜ ਦੇ ਰੂਪ ਵਿੱਚ ਰਹਿੰਦੇ ਹਨ। ਕੁਰਬਾਨ ਕੀਤਾ ਕਿਸੇ ਵਿੱਟੋ ਜਿਨ ਮੋਹ ਮਿੱਠਾ ਲਾਇਆ। ਮਾਇਆ ਮੋਹ ਸਭ ਜਗਤ ਉਪਾਇਆ ਇਸ ਜਗ ਮੇ ਮੋਹ ਹੈ ਪਸਾਰਾ। ਗਣ ਗੰਧਰਵ ਦੇਵ ਮਾਣਕੂ ਪਸ ਪੰਖੀ ਵਿਮੋਹਨੇ। ਆਤਮਿਕ ਮੰਡਲ ਦੀ ਪ੍ਰੀਤ ਪ੍ਰੇਮ ਪਿਆਰ ਦੀ ਖਿੱਚ ਅਥਵਾ ਪ੍ਰੀਤ ਡੋਰੀ ਵਿੱਚ ਅਨੰਤ ਪ੍ਰਭੂ ਦਾ ਭਾਖਿਆ ਭਾਉ ਅਪਾਰ ਵਾਲਾ ਸਰੂਪ ਪ੍ਰਵਿਰਤ ਹੋਣ ਕਰਕੇ ਇਹ ਸੁਖਦਾਈ ਆਨੰਦਮਈ ਅਤੇ ਬਿਸਮਾਦੀ ਹੈ। ਇਹ ਇਲਾਹੀ ਪਿਆਰ ਦੀ ਪ੍ਰਮ ਖੇਲ ਨੂੰ ਖੇਲਣ ਵਾਲੇ ਗੁਰਮੁਖ ਪਿਆਰਿਆਂ ਨੂੰ ਗੁਰਮੁਖ ਸਾਧ ਸੰਤ ਭਗਤ ਹਰਜਨ ਆਦਿ ਨਾਮਾਂ ਨਾਲ ਸਨਮਾਨਿਆ ਗਿਆ ਹੈ ਅਤੇ ਇਹਨਾਂ ਮਹਾਂਪੁਰਖਾਂ ਦੇ ਨਾਲ ਸੰਗ ਕਰਨ ਮੇਲ ਜੋਲ ਕਰਨ ਸਾਂਝ ਕਰਨ ਲੇਵਾ ਦੇਵੀ ਕਰਨ ਵਣਜ ਵਪਾਰ ਕਰਨ ਨੂੰ ਵੀ ਗੁਰਬਾਣੀ ਵਿੱਚ ਸਾਧ ਸੰਗਤ ਅਥਵਾ ਸਤਸੰਗਤ ਕਿਹਾ ਗਿਆ ਹੈ। ਆਓ ਸਾਜਨ ਸੰਤ ਮੀਤ ਪਿਆਰੇ ਮਿਲ ਗਾਵੇ ਗੁਣ ਅਗਮ ਅਪਾਰੇ। ਸੰਤੈ ਸੰਗ ਸੰਤ ਸਮਾਖਣ ਹਰ ਕੀਰਤਨ ਮਨ ਜਾਗੇ। ਸਤ ਸੰਗਤ ਮਿਲੀਏ ਹਰ ਸਾਧੂ ਮਿਲ ਸੰਗਤ ਹਰ ਗੁਣ ਗਾਏ। ਸੇਵਤ ਸੇਵ ਸੇਵ ਸਾਧ ਸੇਵਿਓ ਸਦਾ ਕਰੋ ਕਿਰਤਾਏ। ਅਭੇ ਦਾਨ ਪਾਵਿਓ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਏ। ਰਾਮ ਮੋਕੋ ਹਰ ਜਨ ਮੇਲ ਮਨ ਭਾਵੇ। ਅਮਿਉ ਅਮਿਉ ਹਰ ਰਸ ਹੈ ਮਿੱਠਾ ਮਿਲ ਸੰਤ ਜਨਾ ਮੁਖ ਪਾਵੇ। ਹਰ ਜਨ ਸਗਲ ਉਦਾਰੇ ਸੰਗ ਕੇ ਭਏ ਪੁਨੀਤ ਪਵਿੱਤਰ ਮਨ ਜਨਮ ਜਨਮ ਕੇ ਦੁੱਖ ਹਰੇ। ਸੰਤ ਸਭਾ ਮੇ ਬੈਸ ਕਹਿ ਕੀਰਤਨ ਮੈਂ ਕਹਾਂ। ਇਸ ਦੇ ਐਨ ਉਲਟ ਨਾਮ ਦੀਆਂ ਪ੍ਰੇਮ ਸਵੈਪਣਾ ਤੋਂ ਟੁੱਟੇ ਹੋਏ ਅਥਵਾ ਅਕਾਲ ਪੁਰਖ ਤੋਂ ਬੇਮੁਖ ਹੋਏ ਜੀਵਾਂ ਦੇ ਇਕੱਠ ਹੋਣ ਜਾਂ ਮੇਲ ਜੋਲ ਨੂੰ ਸਾਧ ਸੰਗਤ ਅਥਵਾ ਸਤਸੰਗਤ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਸ ਇਕੱਠ ਜਾਂ ਮੇਲ ਜੋਲ ਵਿੱਚ ਆਤਮਿਕ ਪ੍ਰੇਮ ਸਵੈਪਣਾ ਦੀ ਝਲਕ ਅਥਵਾ ਨਾਮ ਦੀ ਪਾਰਸ ਕਲਾ ਨਹੀਂ ਹੁੰਦੀ। ਕਿਸੇ ਗੁਰਮੁਖ ਵਿਦਵਾਨ ਨੇ ਠੀਕ ਲਿਖਿਆ ਹੈ ਕਿ ਇਲਾਹੀ ਪ੍ਰੇਮ ਸਿਆਪਣਾ ਤੋਂ ਅਨਰੰਗੇ ਮਨੁੱਖਾਂ ਦੇ ਇਕੱਠ ਨੂੰ ਸਾਧ ਸੰਗਤ ਅਥਵਾ ਸਤਸੰਗਤ ਕਹਿਣਾ ਨਾਵਾਜਬ ਅਤੇ ਭੁਲੇਖਾ ਹੈ। ਐਸੇ ਨਾਮ ਤੋਂ ਅਨਰੰਗੇ ਸੱਖਣੇ ਅਥਵਾ ਮਾਇਆ ਵਿੱਚ ਰੰਗੇ ਮਨੁੱਖਾਂ ਦੇ ਮੇਲ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਕੂੜਾ ਗੰਢ ਨਾ ਚੱਲਦੀ ਚੱਲਈ ਚਿੱਕੜ ਪੱਥਰ ਬੰਦ, ਮਨਮੁੱਖ ਸੇਤੀ ਸੰਗ ਕਰੇ ਮੋਹ ਕਾਲਕ ਦਾਗ ਲਗਾਏ, ਸਦਾ ਸਹਾਈ ਸੰਤ ਪੇਖੇ ਸਦਾ ਹਜੂਰ, ਨਾਮ ਬਿਹੁਨੜੀਆਂ ਸੇ ਮਰਨ ਵਿਸੂਰ ਵਿਸੂਰ। ਕਬੀਰ ਮਾਰੀ ਮਰਿਓ ਕੁਸੰਗ ਕੀ, ਕੇਲੇ ਨਿਕਟ ਚੁਬੇਰ ਉਹ ਝੂਲੇ ਉਹ ਚੀਰੀਏ ਸਾਕਤ ਸੰਗ ਨਾਹੀ, ਸਾਕਤ ਸਿਉਂ ਐਸੀ ਪ੍ਰੀਤ ਹੈ ਬੂਝੋ ਗਿਆਨੀ ਰੰਗ। ਉਦਾਹਰਨ ਦੇ ਤੌਰ ਤੇ ਮੁਰਦਾ ਲੋਥਾਂ ਦੇ ਇਕੱਠ ਵਿੱਚੋਂ ਬਦਬੋ ਹੀ ਫੈਲਦੀ ਹੈ ਜੋ ਜਿਹਦੇ ਜੀਵਾਂ ਲਈ ਦੁਖਦਾਈ ਹੀ ਹੁੰਦੀ ਹੈ। ਨਾਮ ਅਥਵਾ ਇਲਾਹੀ ਪ੍ਰੇਮ ਸਿਆਪਣਾ ਤੋਂ ਬਗੈਰ ਜੀਵਾਂ ਦੀ ਚੇਤਨਤਾ ਅਤ ਮਲੀਨ ਅਤੇ ਨੀਵੀਂ ਹੋ ਜਾਂਦੀ ਹੈ, ਜਿਸ ਕਾਰਨ ਉਹਨਾਂ ਦੇ ਮੇਲ ਜੋਲ ਅਤੇ ਵਿਵਹਾਰ ਵਿੱਚੋਂ ਵੀ ਮਾਇਕੀ ਬਦਬੂ ਦੀ ਸੜਿਹਾਨ ਉਪਜਦੀ ਹੈ, ਜਿਸ ਦਾ ਉਹਨਾਂ ਦੇ ਸਾਥੀਆਂ ਸੰਗੀਆਂ ਉੱਤੇ ਮੁਰਦਿਆਂ ਦੀ ਸੜਿਹਾਨ ਵਾਂਗ ਅਤਿਅੰਤ ਭੈੜਾ ਅਤੇ ਮਾਰੂ ਅਸਰ ਪੈਂਦਾ ਹੈ। ਇੱਥੋਂ ਤਾਈਂ ਕਿ ਉਹਨਾਂ ਦੇ ਮੋਹ ਪਿਆਰ ਵਿੱਚ ਵੀ ਮੈਂ ਮੇਰੀ ਦੀ ਅੰਸ ਹੁੰਦੀ ਹੈ। ਐਸਾ ਦੁਨਿਆਵੀ ਪਿਆਰ ਅਥਵਾ ਮੋਹ ਵੀ ਤਪ ਜਾਂਦਾ ਹੈ ਅਤੇ ਦੁੱਖ ਦਾ ਕਾਰਨ ਬਣਦਾ ਹੈ। ਐਸੇ ਕਰਕੇ ਮਾਇਕੀ ਪਿਆਰ ਅਥਵਾ ਮੋਹ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਹੈ, ਜਗਤ ਮੈਂ ਝੂਠੀ ਦੇਖੀ ਪ੍ਰੀਤ, ਆਪਣੇ ਹੀ ਸੁੱਖ ਸਿਉਂ ਸਭ ਲਾਗੇ ਕਿਆ ਦਾਰਾ ਕਿਆ ਮੀਤ, ਮੇਰੂ ਮੇਰੂ ਸਭੇ ਕਹਿਤ ਹੈ ਹਿਤ ਸਿਉਂ ਬਾਂਧਿਓ ਚੀਤ, ਮਾਇਆ ਮੋਹ ਸਭ ਦੁੱਖ ਹੈ ਖੋਟਾ ਇਹ ਵਪਾਰਾ ਰਾਮ, ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ ਹੋਮੇ ਝਗੜਾ ਪਾਇਨ ਝਗੜੇ ਜਗ ਮੋਇਆ, ਜਿੰਨੀ ਨਾਮ ਵਿਸਾਰਿਆ ਸੇ ਹੋਤ ਦੇਖੇ ਖੇ, ਪੁੱਤਰ ਮਿੱਤਰ ਬਿਲਾਸ ਬਣਤਾ ਟੁੱਟ ਤੇ ਇਹਨੇ, ਪੁੱਤਰ ਕਲੱਤਰ ਮੋਹ ਹੇਤ ਹੈ ਸਭ ਦੁੱਖ ਸਵਾਇਆ। ਗੁਰਬਾਣੀ ਵਿੱਚ ਅਕਾਲ ਪੁਰਖ ਤੋਂ ਭੁੱਲਿਆ ਅਤੇ ਬੇਮੁੱਖ ਹੋਏ ਜੀਵਾਂ ਨੂੰ ਮੁਰਦਾ ਕਿਹਾ ਗਿਆ, ਸਤਿਗੁਰ ਜਿੰਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਈ, ਮ੍ਰਿਤਕ ਦੇ ਸਾਧ ਸੰਗ ਬਿਹੂਣਾ, ਮ੍ਰਿਤਕ ਕਹੀਏ ਨਾਨਕਾ ਜੈ ਪ੍ਰੀਤ ਨਹੀਂ ਭਗਵੰਤ, ਬਿਰਥਾ ਨਾਮ ਬਿਨਾ ਤਨ ਅੰਧ, ਹਰ ਬਿਸਰਤ ਸੋ ਮੂਆ। ਇਸ ਤੋਂ ਸਪਸ਼ਟ ਹੈ ਕਿ ਨਾਮ ਅਥਵਾ ਇਲਾਹੀ ਪ੍ਰੇਮ ਸਵੈਪਣਾ ਤੋਂ ਟੁੱਟੇ ਹੋਏ ਜੀਵ ਆਤਮਿਕ ਤੌਰ ਤੇ ਮੁਰਦੇ ਹਨ ਅਤੇ ਇਹਨਾਂ ਮੁਰਦਿਆਂ ਦਾ ਆਪਸ ਵਿੱਚ ਮੇਲ ਮਿਲਾਪ ਅਥਵਾ ਸੰਗ ਵਿੱਚੋਂ ਵੀ ਮੁਰਦਿਆਂ ਦੀ ਬਦਬੋ ਨਿਕਲਣੀ ਇੱਕ ਸੁਭਾਵਿਕ ਹੈ। ਸਾਰੇ ਵਿਸ਼ਵ ਵਿੱਚ ਜੋ ਸ਼ੱਕ ਸਾੜਾ ਘਿਰਨਾ ਈਰਖਾ ਦਵੈਰ ਵੈਰ ਵਿਰੋਧ ਝਗੜੇ ਲੜਾਈਆਂ ਬਦਲੇ ਚੌਧਰ ਦੀ ਭੁੱਖ ਹੋਮੇ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਧਰਮ ਅਸਥਾਨਾਂ ਨੂੰ ਵੀ ਈਰਖਾ ਦਵੈਰ ਦੇ ਅੱਡੇ ਹੋਮੇ ਦਾ ਅਖਾੜਾ ਕ੍ਰੋਧ ਦਾ ਖੇਤਰ ਨਿੱਜੀ ਸਵਾਰਥ ਦਾ ਜ਼ਰੀਆ ਮਾਇਕੀ ਲਾਭ ਗੱਪ ਛੱਪ ਦਾ ਅਖਾੜਾ ਨਿੰਦਾ ਚੁਗਲੀ ਦਾ ਕੇਂਦਰ ਧੜੇਬਾਜ਼ੀ ਦਾ ਅੱਡਾ ਖਿੱਚੋ ਤਾਣ ਦਾ ਕੇਂਦਰ ਅਤੇ ਬਦਲਾ ਲੈਣ ਦਾ ਕੇਂਦਰ ਬਣਾ ਛੱਡਿਆ ਹੈ। ਦੁੱਖਦਾਇਕ ਗੱਲ ਤਾਂ ਇਹ ਹੈ ਕਿ ਜਿਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਇਸ਼ਟ ਅਤੇ ਗੁਰੂ ਮੰਨਦੇ ਹਾਂ, ਉਸਦੀ ਪਾਵਨ ਹਜ਼ੂਰੀ ਵਿੱਚ ਧਰਮ ਦੇ ਨਾਂ ਉੱਤੇ ਗੁਰਬਾਣੀ ਦੇ ਆਸ਼ੇ ਦੇ ਐਨ ਉਲਟ ਈਰਖਾ, ਦਵੈਤ, ਵੈਰ ਵਿਰੋਧ, ਲੋਭ, ਸਵਾਰਥ, ਕ੍ਰੋਧ ਅਤੇ ਹਉਮੈ ਦਾ ਖੁੱਲ੍ਹੂ ਖੁੱਲ੍ਹਾ ਪ੍ਰਗਟਾਵਾ ਕਰਦੇ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਕੇ ਆਪਣੇ ਧਰਮ ਦੀ ਗੁਲਾਮੀ ਦਾ ਇਸ਼ਤਿਹਾਰ ਆਪ ਹੀ ਪ੍ਰਸਤੁਤ ਕਰਦੇ ਹਾਂ। ਇਸ ਤਰ੍ਹਾਂ ਅਸੀਂ ਆਪਣੀ ਮਾਨਸਿਕ ਗਿਲਾਨੀ ਜਾਂ ਅਗਨੀ ਦਾ ਚਿੰਨ੍ਹ ਆਪਣੇ ਨਾਲ ਧਰਮ ਅਸਥਾਨਾਂ ਵਿੱਚ ਲੈ ਜਾਂਦੇ ਹਾਂ ਅਤੇ ਇੱਕ ਦੂਜੇ ਨੂੰ ਚੁਆਤੀ ਲਾਈ ਜਾਂਦੀ ਹੈ, ਜਿਸ ਦੇ ਨਤੀਜੇ ਵਜੋਂ ਪਵਿੱਤਰ ਧਾਰਮਿਕ ਸਥਾਨ ਵਿੱਚ ਵੀ ਲੋਭ ਲਹਿਰ, ਤੂੰ ਤੂੰ ਮੈਂ, ਹੋਮੇ ਦੀਆਂ ਬੜਕਾਂ, ਧੜੇਬਾਜ਼ੀ, ਖਿੱਚੋ ਤਾਣ, ਤਾਨੇ ਮੇਣੇ, ਝਗੜੇ, ਲੜਾਈਆਂ, ਖੂਨ ਖਰਾਬੇ ਅਤੇ ਬਦਲੇ ਲੈਣੇ ਆਦਿ ਘਿਰਨਾ ਯੋਗ ਭਿਆਨਕ ਅਤੇ ਦੁੱਖਦਾਇਕ ਕਰਤੂਤਾਂ ਹੁੰਦੀਆਂ ਰਹਿੰਦੀਆਂ। ਸਾਡੀ ਧਾਰਮਿਕ ਗਲਾਨੀ ਨੂੰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਉਂ ਵਰਣਨ ਕੀਤਾ ਹੈ, ਬਾਹਰ ਕੀ ਅਗਨ ਚੋਂ ਬੁਝੀ ਜਲ ਸਾਰਤਾ ਕੇ, ਨਾਉ ਮੇਂ ਜੋ ਆਗ ਲਾਗੇ ਕੈਸੇ ਕਹਿ ਬੁਝਾਈਏ, ਬਾਹਰ ਸੇ ਭਾਗ ਊਟ ਜਿੱਤ ਕੋਟ ਗੜ, ਗੜ ਮੇਂ ਜੋ ਲੂਟ ਲੀਜੇ ਕਹੋ ਕਤ ਜਾਈਏ, ਚੋਰਨ ਕੇ ਤ੍ਰਾਸ ਜਾਏ ਸਰਨ ਨਹਿੰਦ ਗਹੇ, ਮਾਰੇ ਮਹਿਪਤ ਜੀਓ ਕੈਸੇ ਕਹਿ ਬਚਾਈਏ, ਮਾਇਆ ਡਰ ਡਰਪਤ ਹਾਰ ਗੁਰਦੁਆਰੇ ਜਾਵੇ, ਤਾਂ ਜੋ ਵਿਆਪੇ ਮਾਇਆ ਕਹਾਂ ਠਹਿਰਾਈਏ। ਅਫਸੋਸ ਦੀ ਗੱਲ ਇਹ ਹੈ ਕਿ ਇਹ ਧਾਰਮਿਕ ਗਲਾਨੀ ਦਾ ਪ੍ਰਗਟਾਵਾ ਸਤ ਸੰਗਤ ਅਥਵਾ ਸਾਧ ਸੰਗਤ ਦੀ ਆੜ ਵਿੱਚ ਕੀਤਾ ਜਾਂਦਾ ਹੈ। ਇਸ ਧਾਰਮਿਕ ਗਲਾਨੀ ਦੇ ਪ੍ਰਗਟਾਵੇ ਨੂੰ ਸਤ ਸੰਗਤ ਅਥਵਾ ਸਾਧ ਸੰਗਤ ਦਾ ਨਾਉਂ ਦੇਣਾ ਸਾਡੀ ਅਗਿਆਨਤਾ ਦੀ ਦੀਰਘ ਭੁੱਲ ਹੈ। ਅਸੀਂ ਬਾਹਰ ਮੁਖੀ ਧਰਮ ਦੇ ਦੀਰਘ ਭਰਮ ਭੁਲੇਖੇ ਵਿੱਚ ਅਵੇਸਲੇ, ਬੇਪਰਵਾਹ, ਅਣਜਾਣ, ਅਗਿਆਨੀ ਅਤੇ ਸੰਤੁਸ਼ਟ ਹੋ ਕੇ ਭਲੇ ਭਲੇਰੇ ਬਣ ਕੇ ਸੱਚੀ ਸੁੱਚੀ ਇਲਾਹੀ ਰੰਗ ਵਾਲੀ, ਆਤਮਿਕ ਰਸ ਵਾਲੀ, ਚੁੱਪ ਪ੍ਰੀਤ ਵਾਲੀ, ਪ੍ਰੀਤ ਡੋਰੀ ਵਾਲੀ, ਪਿਆਰ ਵਲਵਲਿਆਂ ਵਾਲੀ, ਪ੍ਰੇਮ ਸਵੈਪਣਾ ਵਾਲੀ, ਰੁਣ ਝੁਣ ਵਾਲੀ, ਅਨੰਦ ਧੁਨੀ ਵਾਲੀ, ਆਤਮਿਕ ਜੀਵਨ ਵਾਲੀ, ਜਿਉਂਦੀ ਜਾਗਦੀ, ਆਤਮਿਕ ਸ਼ੋਅ ਵਾਲੀ, ਆਤਮਿਕ ਖਿੱਚ ਵਾਲੀ, ਨਾਮ ਵਾਲੀ, ਸਤਸੰਗਤ ਅਥਵਾ ਸਾਧ ਸੰਗਤ ਦੇ ਅੰਤਰ ਆਤਮਿਕ ਮਾਰਗ ਦੀ ਪ੍ਰਿਮ ਖੇਲ ਤੋਂ ਵਾਂਝੇ ਰਹਿੰਦੇ ਹਾਂ। ਇੱਥੇ ਹੀ ਬਸ ਨਹੀਂ, ਸਾਡੇ ਅਖੌਤੀ ਧਰਮ ਪ੍ਰਚਾਰਕ ਅਤੇ ਧਰਮ ਦੇ ਠੇਕੇਦਾਰ ਭੋਲੇ ਪਾਲੇ ਹੋਣਹਾਰ ਜਗਿਆਸੀਆਂ ਨੂੰ ਬਾਹਰ ਮੁਖੀ ਫੋਕੇ ਕਰਮਕਾਂਡਾਂ ਵਿੱਚ ਹੀ ਪਰਚਾਈ ਤੇ ਰਸਾਈ ਰੱਖਦੇ ਹਨ। ਮੌਨ ਭਇਓ, ਕਰਪਾਤੀ ਰਹਿਓ, ਨਗਨ ਫਿਰਿਓ ਬਣਮਾਹੀ, ਤੱਟ ਤੀਰਤ ਸਭ ਧਰਤੀ ਭਰਮਿਓ, ਦੁਬਦਾ ਛੁਟਕੇ ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਧਰਾਏ, ਮਨ ਕੀ ਮੈਲ ਨਾ ਉਤਰੇ ਇਬਿਤ, ਜੇ ਲੱਖ ਜਤਨ ਕਰਾਏ। ਇਹ ਤਾਂ ਨਿਰੀਪੁਰੀ ਜਹਰਾ ਕੁਸੰਗਤ ਹੈ ਜਿਸ ਨੂੰ ਸਤਸੰਗਤ ਕਹਿਣਾ ਸਤਸੰਗਤ ਅਥਵਾ ਸਾਧ ਸੰਗਤ ਲਫ਼ਜ਼ਾਂ ਦੀ ਨਿਰਾਦਰੀ ਹੈ। ਸਾਡੇ ਸਮੁੱਚੇ ਜੀਵਨ ਅਥਵਾ ਸ਼ਖਸੀਅਤ ਨੂੰ ਰੰਗਣ, ਢਾਲਣ, ਘੜਨ, ਬਦਲਣ ਅਤੇ ਬਣਾਉਣ ਦਾ ਇੱਕੋ ਇੱਕ ਸਾਧਨ ਜਾਂ ਜ਼ਰੀਆ ਹੈ, ਉਹ ਹੈ ਸੰਗਤ। ਦੂਜੇ ਲਫ਼ਜ਼ਾਂ ਵਿੱਚ ਸੰਗਤ ਹੀ ਸਾਡੇ ਜੀਵਨ ਨੂੰ ਸੁਖਦਾਈ ਜਾਂ ਦੁੱਖਦਾਈ, ਕਾਮਯਾਬ ਜਾਂ ਨਿਸ਼ਫਲ, ਨੇਕ ਜਾਂ ਵੱਧ, ਪਰਮਾਰਥੀ ਜਾਂ ਮਾਇਕੀ, ਆਤਮ ਪ੍ਰਾਇਣ ਜਾਂ ਮਾਇਕੀ ਪ੍ਰਾਇਣ, ਸ਼ਾਂਤ ਜਾਂ ਅਸ਼ਾਂਤ, ਪ੍ਰੇਮਮਈ ਜਾਂ ਫੋਕਾ, ਚੜ੍ਹਦੀਆਂ ਕਲਾਂ ਜਾਂ ਢਹਿੰਦੀਆਂ ਕਲਾਂ, ਮੁਕਤੀ ਜਾਂ ਬੰਧਨ, ਸਵਰਗ ਜਾਂ ਨਰਕ, ਚਰਨ ਸ਼ਰਨ ਜਾਂ ਜਮਾਂ ਦੇ ਵਸ, ਯਾਦ ਜਾਂ ਭੁੱਲ, ਨਾਮ ਦੀ ਠੰਡ ਜਾਂ ਮਾਇਕੀ ਅਗਨ, ਆਤਮ ਗਿਆਨ ਜਾਂ ਭਰਮ ਭੁਲਾਵਾ, ਨਿਰਮਲ ਜਾਂ ਮਲੀਨ, ਪ੍ਰੇਮ ਸਵੈਪਣਾ ਜਾਂ ਈਰਖਾ ਦੀ ਸਾੜ, ਤੂੰ ਹੀ ਤੂੰ ਜਾਂ ਮੈਂ ਮੇਰੀ, ਗੁਰਮੁਖ ਜਾਂ ਮਨਮੁਖ, ਆਸਤਕ ਜਾਂ ਨਾਸਤਕ, ਢਾਲਣ ਬਦਲਣ ਅਥਵਾ ਬਣਾਉਣ ਦੇ ਸਮਰੱਥ ਹੈ। ਕਬੀਰ ਮਨ ਪੰਖੀ ਪਇਓ ਉੜ ਉੜ ਦਹਿ ਦਿਸ ਜਾਏ, ਜੋ ਜੈਸੀ ਸੰਗਤ ਮਿਲੇ ਸੋ ਤੈ ਸੋ ਫਲ ਖਾਏ। ਕਾਹੂ ਦਿਸਾ ਕੋ ਪਵਨ ਗਮਨ ਕੈ ਬਰਖਾ ਹੈ, ਕਾਹੂ ਦਿਸਾ ਕੋ ਪਵਨ ਬਾਦਰ ਬਿਲਾਤ ਹੈ, ਕਾਹੂ ਜਲ ਪਾਣ ਕੀਏ ਰਹਿਤ ਅਰੋਗ ਦੇਹੀ, ਕਾਹੂ ਜਲ ਪਾਣ ਵਿਆਪੇ ਬਿਰਥਾ ਬਿਲਾਤ ਹੈ, ਕਾਹੂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ, ਕਾਹੂ ਗ੍ਰਹਿ ਕੀ ਅਗਨ ਭਵਨ ਜਰਾਤ ਹੈ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜਮ ਪੁਰ ਜਾਤ ਹੈ, ਕਾਹੂ ਕੀ ਸੰਗਤ ਮਿਲ ਜੀਵਨ ਮੁਕਤ ਹੋਏ, ਕਾਹੂ ਕੀ ਸੰਗਤ ਮਿਲ ਜਮ ਪੁਰ ਜਾਤ ਹੈ ਜਾਂਦਾ। ਗੁਰੂ ਪਿਆਰੀ ਸਾਧ ਸਿੰਘ ਜੀ, ਇਹ ਗੁਰਮੁਖ ਪਿਆਰੇ ਨੇ ਜੋ ਸਾਨੂੰ ਗੁਰਬਾਣੀ ਵਿਚਾਰ ਦੀਆਂ ਲੜੀਆਂ ਦੇ ਰੂਪ ਦੇ ਵਿੱਚ ਇਹ ਆਤਮਿਕ ਵਿਰਸਾ ਬਖਸ਼ਿਆ ਹੈ, ਇਹਨਾਂ ਲਿਖਿਆ ਨੂੰ ਆਪ ਘਰ ਜਾ ਕੇ ਵੀ ਇਹਨਾਂ ਤੋਂ ਲਾਹ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।